ਆਪਣੇ ਪਿਆਰੇ ਭਰਾਤਾ ਭਰਤ ਨੂੰ ਯਾਦ ਕਰਦੇ ਨੇ। ਉਸ ਵੇਲੇ ਭਗਵਾਨ ਰਾਮ ਜੀ ਦਾ ਜਿਹੜਾ ਮਨ ਹੈ ਉਹ ਬਹੁਤ ਹੀ ਜ਼ਿਆਦਾ ਦੁੱਖ ਦੇ ਵਿੱਚ ਖਚਿਤ ਹੋ ਜਾਂਦਾ। ਤੀਰਜ ਤਰ ਕੁਸਮੋ ਬੇਚਾਰੀ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਗਵਾਨ ਜਿਹੜੇ ਕਿ ਕਿਰਪਾ ਦੇ ਸਾਗਰ ਨੇ ਉਹ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਹੋ ਜਾਂਦੇ ਨੇ, ਪਰ ਮਾੜਾ ਸਮਾਂ ਜਾਣ ਕੇ ਫਿਰ ਭਗਵਾਨ ਰਾਮ ਜੀ ਧੀਰਜ ਨੂੰ ਧਾਰਨ ਕਰ ਲੈਂਦੇ ਨੇ ਕਿ ਇਹ ਕੋਈ ਚੰਗਾ ਯੋਗ ਸਮਾਂ ਨਹੀਂ। ਲੱਖ ਸੀਆ ਲਖਣ ਬੇਕਲ ਹੋਏ ਜਾਹੀ, ਜਿਮ ਪੁਰਸ਼ ਅਨਸਰ ਪਰ ਛਾਹੀ। ਗ੍ਰੰਥਾਕਾਰ ਤੁਲਸੀ ਦਾਸ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਭਗਵਾਨ ਨੂੰ ਵੇਖ ਕੇ ਸੀਤਾ ਤੇ ਲਕਸ਼ਮਣ ਜੀ ਉਸੇ ਪ੍ਰਕਾਰ ਦੇ ਨਾਲ ਬੇਹਬਲਤਾ ਦੇ ਵਸ ਦੇ ਵਿੱਚ ਹੋ ਜਾਂਦੇ ਨੇ, ਜਿਵੇਂ ਕਿਸੇ ਵਿਅਕਤੀ ਦਾ ਜਿਹੜਾ ਪਰਛਾਵਾਂ ਹੈ ਉਸੇ ਵਾਂਗ ਹੀ ਹਿੱਲ ਜੁੱਲ ਕਰਦਾ ਹੈ। ਭਾਵ ਕਿ ਜਿਸ ਤਰ੍ਹਾਂ ਸਰੀਰ ਹਿੱਲੇਗਾ ਵੈਸਾ ਵੈਸਾ ਪਰਛਾਵਾਂ ਵੀ ਜਿਹੜਾ ਉਹ ਨਾਲ ਨਾਲ ਹਿੱਲੇਗਾ। ਇਸੇ ਪ੍ਰਕਾਰ ਦੇ ਨਾਲ ਜੇਕਰ ਭਗਵਾਨ ਰਾਮ ਜੀ ਦੁਖੀ ਹੁੰਦੇ ਨੇ ਤੇ ਜਿਹੜੀ ਸੀਤਾ ਹੈ ਤੇ ਜਿਹੜੇ ਲਕਸ਼ਮਣ ਨੇ ਇਹ ਭਗਵਾਨ ਦੇ ਪਰਛਾਵੇਂ ਵਰਗੇ ਨੇ, ਇਹ ਵੀ ਵੈਸੇ ਹੀ ਦੁੱਖ ਦੇ ਵਿੱਚ ਹੋ ਜਾਂਦੇ ਨੇ। ਪ੍ਰਿਆ ਬਾਂਦ ਮਤ ਲਖ ਰਗ ਨੰਦਨ, ਤੀਰ ਕਿਰਪਾਲ ਭਗਤ ਔਰ ਚੰਦਨ। ਪਿਆਰੀ ਪਤਨੀ ਤੇ ਭਰਾ ਦੀ ਹਾਲਤ ਨੂੰ ਵੇਖ ਕੇ ਧੀਰਜਵਾਨ ਕਿਰਪਾਲੂ ਭਗਤਾਂ ਦੇ ਹਿਰਦੇ ਨੂੰ ਠਾਰਨ ਦੇ ਵਾਸਤੇ ਜਿਹੜੇ ਭਗਵਾਨ ਰਾਮ ਜੀ ਚੰਦਨ ਦਾ ਸਰੂਪ ਨੇ। ਲਗੇ ਕਹਿਣ ਕਛ ਕਥਾ ਪੁਨੀਤਾ, ਪੁਨ ਸੁਖ ਸੁਣ ਸੁਖ ਲਹਿ ਲਖਣ ਅਰ ਸੀਤਾ। ਭਾਵ ਕੇ ਭਗਵਾਨ ਰਘੁਨਾਥ ਜੀ ਨੇ ਕੁਝ ਪਵਿੱਤਰ ਐਸੀਆਂ ਕਥਾਵਾਂ ਬਿਆਨ ਕੀਤੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਲਕਸ਼ਮਣ ਤੇ ਸੀਤਾ ਸੁਖ ਦੀ ਪ੍ਰਾਪਤੀ ਕਰਨ ਲੱਗੇ ਨੇ। ਸਮਾਂ ਵੇਖ ਕੇ ਕਰਨ ਵਿਚਾਰ, ਸੋਗ ਨਿਵਾਰਨ ਧੀਰਜ ਧਾਰ, ਤੱਕ ਸੀਤਾ ਲਕਸ਼ਮਣ ਮੁਰ ਜਾਂਦੇ, ਪੈਰ ਜਿਵੇਂ ਪਰਛਾਵੇਂ ਪਾਂਦੇ। ਸੀਤਾ ਲਕਸ਼ਮਣ ਵੇਖ ਵਿਆਕੁਲ, ਚੰਦਨਮੁਖੀ ਰਘਵੰਸ਼ੀ ਰਵੀ ਚੰਦਨਮੁਖੀ ਰਵੀਵੰਸ਼ੀ ਰਘੁਕੁਲ, ਅਵਧਪੁਰੀ ਦੀ ਯਾਦ ਭੁਲਾਵਣ, ਕਥਾ ਹੋਰ ਦੀ ਹੋਰ ਸੁਣਾਵਣ। ਸੁਣ ਸੀਤਾ ਲਕਸ਼ਮਣ ਸੁਖ ਪਾਵੇ, ਮਨ ਦੋਹਾਂ ਦਾ ਪ੍ਰਭੂ ਪਰਚਾਵੇ। ਇਸ ਪ੍ਰਕਾਰ ਦੇ ਨਾਲ ਕਥਾ ਕਹਾਣੀਆਂ ਕਹਿ ਕੇ ਤੇ ਭਗਵਾਨ ਰਾਮ ਚੰਦਰ ਜੀ ਸੀਤਾ ਤੇ ਲਕਸ਼ਮਣ ਦੇ ਦਿਲਾਂ ਨੂੰ ਪਰਚਾਉਂਦੇ ਨੇ। ਰਾਮ ਲਖਣ ਸੀਤਾ ਸਹਿਤ ਸੋਹਤ ਪਰਨ ਨਕੇਤ, ਜਿਮ ਬਾਸਣ ਬਸ ਅਮਰਪੁਰ ਸਚੀ ਜਯੰਤ ਸਮੇਤ। ਕਵੀ ਤੁਲਸੀ ਦਾਸ ਜੀ ਲਿਖਦੇ ਨੇ ਕਿ ਲਕਸ਼ਮਣ ਤੇ ਸੀਤਾ ਦੇ ਸਮੇਤ ਭਗਵਾਨ ਰਾਮ ਚੰਦਰ ਜੀ ਕੱਖਾਂ ਦੀ ਕੁੱਲੀ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਸੋਭਾ ਦੇ ਰਹੇ ਨੇ ਕਿ ਜਿਵੇਂ ਅਮਰਾਵਤੀ ਦੇ ਵਿੱਚ ਇੰਦਰ ਆਪਣੀ ਪਤੀ ਆਪਣੀ ਪਤਨੀ ਸਚਿਨੀ ਆਪਣੀ ਪਤਨੀ ਸਚੀ ਤੇ ਆਪਣੇ ਪੁੱਤਰ ਯੰਤ ਦੇ ਸਹਿਤ ਵਸਦਾ ਹੋਵੇ। ਕੁਟੀਆ ਵਿੱਚ ਸੁਹਾਵਦੇ ਸੀਤਾ ਲਕਸ਼ਮਣ ਰਾਮ, ਸਚੀ ਜਯੰਤ ਸੁਹਾਣ ਜਿਉ ਸਨ ਇੰਦਰ ਸੁਰਤਾਮ। ਜਿਸ ਤਰ੍ਹਾਂ ਇੰਦਰਪੁਰੀ ਦੇ ਵਿੱਚ ਇੰਦਰ ਸਚੀ ਦੇ ਨਾਲ ਤੇ ਆਪਣੇ ਪੁੱਤਰ ਜਯੰਤ ਦੇ ਨਾਲ ਸੋਭਾ ਪਾਉਂਦਾ, ਇਸੇ ਪ੍ਰਕਾਰ ਦੇ ਨਾਲ ਮਾਤ ਲੋਕ ਦੇ ਵਿੱਚ ਇੱਕ ਕੱਖਾਂ ਦੀ ਕੁੱਲੀ ਦੇ ਵਿੱਚ ਭਗਵਾਨ ਰਾਮ ਜੀ ਸੀਤਾ ਤੇ ਲਕਸ਼ਮਣ ਦੇ ਨਾਲ ਸੋਭਾ ਪਾਉਂਦੇ। ਜੋਗ ਵੈ ਪ੍ਰਭ ਸੀਆ ਲਖਨੈ ਕੈਸੇ, ਪਲਕ ਬਿਲੋਚਣ ਗੋਲਕ ਜੈਸੇ। ਇਸ ਤੋਂ ਇਲਾਵਾ ਕਵੀ ਜੀ ਬਿਆਨ ਕਰਦੇ ਨੇ ਕਿ ਭਗਵਾਨ ਜੀ ਸੀਤਾ ਤੇ ਲਕਸ਼ਮਣ ਦੀ ਰੱਖਿਆ ਇਸ ਪ੍ਰਕਾਰ ਦੇ ਨਾਲ ਕਰਦੇ ਨੇ ਕਿ ਜਿਵੇਂ ਜਿਹੜੀਆਂ ਪਲਕਾਂ ਨੇ ਉਹ ਅੱਖਾਂ ਦੀਆਂ ਪੁਤਲੀਆਂ ਦੀ ਹਮੇਸ਼ਾ ਰੱਖਿਆ ਕਰਦੀਆਂ।
ਸੇਮੈ ਲਖਨ ਸਿਆ ਰਗਬੀਰ, ਜਿਮ ਅਬ ਬੇਕੀ ਪੁਰਸ਼ ਸਰੀਰ। ਤੇ ਦੂਜੇ ਪਾਸੇ ਲਕਸ਼ਮਣ ਤੇ ਸੀਤਾ ਜੀ ਭਗਵਾਨ ਰਾਮ ਜੀ ਦੀ ਐਸੀ ਸੇਵਾ ਕਰਦੇ ਨੇ ਜਿਵੇਂ ਕੋਈ ਅਗਿਆਨੀ ਪੁਰਸ਼ ਆਪਣੇ ਸਰੀਰ ਦੀ ਸੇਵਾ ਕਰਦਾ ਹੈ। ਇਸ ਪ੍ਰਕਾਰ ਦੇ ਨਾਲ ਸੀਤਾ ਤੇ ਲਕਸ਼ਮਣ ਭਗਵਾਨ ਦੀ ਸੇਵਾ ਕਰਦੇ ਨੇ। ਇਹ ਬਿਦ ਪ੍ਰਭ ਬਣ ਬਸੈ ਸੁਖਾਰੀ ਖਾਗ ਮ੍ਰਿਗ ਸੁਰ ਤਾਪਸ ਹਿਤਕਾਰੀ। ਪਸ਼ੂਆਂ ਪੰਛੀਆਂ ਦੇਵਤਿਆਂ ਤੇ ਤਪੱਸਿਆ ਦੇ ਜਿਹੜੇ ਹਿਤੈਸ਼ੀ ਭਗਵਾਨ ਰਾਮ ਚੰਦਰ ਜੀ ਨੇ ਇਸ ਪ੍ਰਕਾਰ ਦੇ ਨਾਲ ਸੁਖ ਦੇ ਨਾਲ ਜੰਗਲ ਦੇ ਵਿਚ ਆਪਣਾ ਨਿਵਾਸ ਕਰ ਰਹੇ ਨੇ। ਗੋ ਕਰਦੇ ਪ੍ਰਭ ਨਾਲ ਧਿਆਨ ਸੀਤਾ ਲਕਸ਼ਮਣ ਜਾਨ ਪ੍ਰਾਣ ਅੱਖ ਧੀਰੀ ਜੋ ਪਲਕ ਪਿਆਰੇ ਦੋਵੇ ਰਗਬਰ ਅੱਖ ਦੇ ਤਾਰੇ। ਸੀਆ ਲਕਸ਼ਮਣ ਸੇਵਕ ਰਗਬੀਰ ਮੂਰਖ ਸੇਵੇ ਜਿਵੇਂ ਸਰੀਰ। ਇਸ ਬਿਦ ਪ੍ਰਭੁ ਵਣ ਵਸਨ ਸੁਖਾਲੇ ਪਸ ਪੰਖੀ ਰਿਖ ਮੁਨ ਰਖਵਾਲੇ। ਜਿਹੜੇ ਭਗਵਾਨ ਜੀ ਰਿਖੀਆਂ ਮੁਨੀਆਂ ਦੇ ਰਾਖੇ ਨੇ ਉਹ ਇਸ ਪ੍ਰਕਾਰ ਦੇ ਨਾਲ ਵਣਾਂ ਦੇ ਵਿਚ ਜੰਗਲਾਂ ਦੇ ਵਿਚ ਆਪਣੇ ਸਮੇਂ ਨੂੰ ਬਤੀਤ ਕਰ ਰਹੇ। ਕਹਿਓ ਰਾਮ ਬਣ ਗਾਵਣ ਸੁਹਾਵਾ ਸੁਣੋ ਸੁਮੰਤਰ ਅਵਧ ਜਿਮ ਆਵਾ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਇਥੋਂ ਤੱਕ ਮੈਂ ਭਗਵਾਨ ਰਾਮ ਚੰਦਰ ਜੀ ਦੇ ਬਣਦੀ ਜਾਨ ਨੂੰ ਕਥਾ ਨੂੰ ਬਿਆਨ ਕੀਤਾ ਹੈ। ਹੁਣ ਹਾਲ ਉਹ ਸੁਣੋ ਕਿ ਜਿਵੇਂ ਸੁਮੰਤਰ ਭਗਵਾਨ ਤੋਂ ਆਗਿਆ ਲੈ ਕੇ ਰੱਥ ਨੂੰ ਖਾਲੀ ਲੈ ਕੇ ਅਯੁੱਧਿਆ ਦੇ ਵਿਚ ਪਹੁੰਚਿਆ ਸੀ। ਫਿਰ ਉਹ ਨਿਸ਼ਾਦ ਪ੍ਰਭੋ ਪਹੁੰਚਾਈ ਸਚਿਵ ਸਹਿਤ ਰੱਥ ਦੇਖਸ ਆਈ। ਕਵੀ ਜੀ ਲਿਖਦੇ ਨੇ ਕਿ ਭਗਵਾਨ ਰਾਮ ਜੀ ਨੂੰ ਅੱਗੇ ਪਹੁੰਚਾ ਕੇ ਜਦੋਂ ਨਿਸ਼ਾਦ ਰਾਜ ਵਾਪਸ ਮੁੜਿਆ ਤਾਂ ਉਸ ਨੇ ਆਣ ਕੇ ਮੰਤਰੀ ਸੁਮੰਤਰ ਨੂੰ ਰੱਥ ਦੇ ਸਮੇਤ ਵੇਖਿਆ। ਮੰਤਰੀ ਬਿਕਲ ਬਲੋਕ ਨਿਸ਼ਾਦੂ ਕਹਿ ਨਾ ਜਾਏ ਜਸ ਭਾਇਓ ਬੇਖਾਦੂ। ਭਾਵ ਕੇ ਮੰਤਰੀ ਨੂੰ ਬੇਹਬਲ ਵੇਖ ਕੇ ਨਿਸ਼ਾਦ ਨੂੰ ਜਿਹੋ ਜਿਹਾ ਦੁੱਖ ਹੋਇਆ ਹੈ ਕਵੀ ਜੀ ਲਿਖਦੇ ਨੇ ਉਸ ਦਾ ਮੈਂ ਕਿਸੇ ਪ੍ਰਕਾਰ ਦੇ ਨਾਲ ਵਰਣਨ ਨਹੀਂ ਕਰ ਸਕਦਾ। ਆਰਾਮ ਗਵਣ ਵਣ ਕਥਾ ਸੁਣਾਈ ਮੁੜ ਫਿਰ ਅਵਧਪੁਰੀ ਸੁਧ ਆਈ। ਜਿਵੇਂ ਪਰਤਿਆ ਮੁਖੀ ਵਜ਼ੀਰ ਕਿਵੇਂ ਵਿਆਕਲ ਸੀ ਮਤ ਤੀਰ। ਜਿਵੇਂ ਵੇਖਿਆ ਨਿਪ ਨਿਸ਼ਾਦ ਜਿਵੇਂ ਰਾਜ ਗੋ ਚਿੱਤ ਬਿਖਾਦ। ਵੇਖ ਵਜ਼ੀਰ ਹੋਏ ਵਿਸਮਾਦ ਕਿਵੇਂ ਕਹਾ ਮੈਂ ਕਥਾ ਨਿਸ਼ਾਦ। ਭਾਵ ਕਿ ਉਹ ਜਿਹੜੀ ਕਥਾ ਹੈ ਉਹ ਮੈਂ ਕਿਸ ਪ੍ਰਕਾਰ ਦੇ ਨਾਲ ਬਿਆਨ ਕਰ ਸਕਦਾ। ਰਾਮ ਰਾਮ ਸੀਆ ਲਖਨ ਪੁਕਾਰੀ ਪਾਰਿਓ ਤਰਨ ਤਲ ਵਿਆਕਲ ਪਾਰੀ। ਨਿਸ਼ਾਦ ਨੂੰ ਕੱਲਿਆ ਆਇਆ ਵੇਖ ਕੇ ਸੁਮੰਤਰ ਰਾਮ ਰਾਮ ਸੀਤਾ ਸੀਤਾ ਤੇ ਲਕਸ਼ਮਣ ਲਕਸ਼ਮਣ ਕੂਕਦਾ ਹੋਇਆ ਬਹੁਤ ਜ਼ਿਆਦਾ ਦੁੱਖ ਦੇ ਵਿਚ ਵਿਆਕਲ ਹੋ ਕੇ ਜ਼ਮੀਨ ਦੇ ਉੱਤੇ ਡਿੱਗ ਪਿਆ ਹੈ। ਭਾਵੇਂ ਕਿ ਭਗਵਾਨ ਰਾਮ ਜੀ ਨੇ ਪਹਿਲਾਂ ਹੀ ਰੱਥ ਲਿਜਾਣ ਦੇ ਵਾਸਤੇ ਹੁਕਮ ਕਰ ਦਿੱਤਾ ਸੀ ਸੁਮੰਤਰ ਨੂੰ, ਪਰ ਕਿਉਂਕਿ ਨਿਸ਼ਾਦ ਨਾਲ ਗਿਆ ਸੀ ਭਗਵਾਨ ਦੇ, ਇਸ ਕਰਕੇ ਸੁਮੰਤਰ ਦੇ ਮਨ ਦੇ ਵਿਚ ਐਸਾ ਖਿਆਲ ਸੀ ਕਿ ਹੋ ਸਕਦਾ ਹੈ ਕਿ ਨਿਸ਼ਾਦ ਦੇ ਅਰਜ ਕਰਨ ਦੇ ਉੱਤੇ ਭਗਵਾਨ ਜੀ ਵਾਪਸ ਆ ਜਾਣਗੇ। ਇਸ ਕਰਕੇ ਨਿਸ਼ਾਦ ਦੀ ਜਗ੍ਹਾ ਦੇ ਉੱਤੇ ਸੁਮੰਤਰ ਉਹਦੇ ਆਉਣ ਦੀ ਉਡੀਕ ਕਰ ਰਿਹਾ ਸੀ, ਪਰ ਜਦੋਂ ਨਿਸ਼ਾਦ ਵੀ ਇਕੱਲਾ ਹੀ ਵਾਪਸ ਪਰਤਿਆ ਤੇ ਫਿਰ ਜਿਹੜਾ ਸੁਮੰਤਰ ਰੱਥ ਲੈ ਕੇ ਖਲੋਤਾ ਸੀ ਉਹ ਬਹੁਤ ਜ਼ਿਆਦਾ ਦੁਖੀ ਹੋ ਗਿਆ ਤੇ ਜ਼ਮੀਨ ਦੇ ਉੱਤੇ ਗਸ਼ ਖਾ ਕੇ ਉਹ ਡਿੱਗ ਪਿਆ। ਦੇਖ ਦੱਖਣ ਦਿਸ ਹੈ ਹਿਨ ਹਾਹੀ ਜਨ ਬਿਨ ਪੰਖ ਬਿਹੰਗ ਅਕੂਲਾਹੀ। ਦੂਜੀ ਤਰਫ ਰੱਥ ਦੇ ਜਿਹੜੇ ਘੋੜੇ ਨੇ ਉਹ ਦੱਖਣ ਦੀ ਦਿਸ਼ਾ ਦੇ ਵੱਲ ਜਿੱਧਰ ਰਾਮ ਜੀ ਗਏ ਸਨ ਉਸ ਪਾਸੇ ਨੂੰ ਵੇਖ ਕੇ ਹਿਣਕਣ ਲੱਗੇ ਨੇ। ਕਵੀ ਜੀ ਲਿਖਦੇ ਨੇ ਕਿ ਮਨ ਨੂੰ ਖੰਭਾਂ ਤੋਂ ਬਿਨਾਂ ਜਿਵੇਂ ਪੰਛੀ ਵਿਆਕਲ ਹੋ ਜਾਂਦੇ ਨੇ, ਇਸ ਪ੍ਰਕਾਰ ਦੇ ਨਾਲ ਉਹਨਾਂ ਘੋੜਿਆਂ ਦੀ ਹਾਲਤ ਹੋ ਗਈ ਸੀ। राम राम ओ पिया पुकारे, सिया लखन नू वाजा मारे, ठठा धरती पिया निडाल, जो बंदे सिर चढ़िया काल, हिणकन घोड़े दुखिए पारे, विण खंभा जो पंख दुखारे। जिवें खंभा तो बगैर पंछी उड्डन वाले दुखी हो जांदे ने, इस प्रकार दे नाल भगवान दे ओ रथ दे जिहड़े घोड़े सी ओ भी दुखी हो गए जदों उन्हां ने देखिया कि भगवान जी नहीं परते। नहत्रिन चरण पिया जल, मोचन लोचन बार, व्याकल पय निषाद सब, रग बर बाज निहार। ओ जड़े घोड़े ने ओ ना ते का चरदे ने, ना ही ओ रता पर पानी पींदे ने, सिर्फ ओ जड़े घोड़े ने अपनी अखां दे विचों हंजू किरदे ने। भगवान रामचंद्र जी दे घोड़ियां दी ऐसी हालत नूं वेख के बहुत ज्यादा सुमंत्र ते निषाद व्याकल हो गए ने। चरण न चारा पीण न पानी, रो रो गालन जिंद निमाणी, पशुआं दातक मंदा हाल, मन विखाद गो राज विशाल। ऐसा मंदा हाल उन्हां पशुआं दा पाव के घोड़ियां दा वेख्या गया। तर तीरज तब कह निषादु, अब सुमंत्र पर हरो विषादु। उस वेले धीरज नू तारण करके निषाद राज ने आख्या है सुमंत्र नू, कहिंदा हे सुमंत्र जी हुण तुसीं दुख नू छड दिओ। तुम पंडित परमारथ ज्ञाता, तरो तीर लख बिखम बेदाता। निषाद कहिंदा कि तुसीं ते पंडित हो, पाव के ज्ञानी हो, इस तों इलावा परमार्थ नू जानन वाले हो, विदाता नू उल्ट समझ के तुसीं हुण धीरज नू धारण कर लो। बेबद कथा कह कह मृद बानी, रथ बैठा रियो बर बस यानी। तरह तरह दिया कथावां कोमल शब्दां दे विच कह के निषाद ने सुमंत्र मंत्री नू मल्ली उस रथ दे विच बिठाया। तर धीरज मुड़ कहा निषाद, दूर करो दुख दिलों बेखाद, धीरज तारो मुखी सियाने, उलट विदाता तू सब जाने, तू पंडित परमार्थ ज्ञाता, तू ने भेद प्रभु दा जाता, गल्ला कर कर उस समझाया, ते गो जोरी पकड़ ले आया, उपर रथ बिठाया आन, कोमल वचन नाल रिजान, कोमल लफजां दे नाल रिजा के ते फिर सुमंत्र नूं उहदे रथ दे विच असवार कीता। सोक सिथल रथ सकै नहांकी, रग बर बिरह पीर उर बाकी। पाव के सोग दे करके निडाल हो चुक्या है समंतर, इस करके ओ रथ नू हिक भी नहीं सकदा, उसने रथ नू ना हक्या। उदे हिरदे दे विच भगवान राम जी दे बिरहे दा विछोड़ा दा विछोड़े दा बहुत वड्डा दुख सी। चर फराह मग चले न कोरे, बन मृग मनो यान रथ जोरे। एक पासे ते जड़ा समंतर है ओ घोड़िया नू नहीं तोड़दा, दूजे पासे घोड़े रस्ते दे विच तड़फदे ने, ठीक तरह ओ नहीं चल सकदे। मानो इस तरह लगदा है कि जिवें जंगली पशुआं नू लिया के ते रथ दे विच जोड़ दिता होवे। अटोक पर फिर हेरे पीछे, राम वियोग बिकल दुख तीछे। पाव के भगवान राम जी दे वियोग दे विच बहुत ज्यादा दुख दे नाल जेड़े व्याकल घोड़े ने ओ ठेडे खा के डिग पैंदे ने, ते फिर बार बार ओ पिछे दे वल तकदे ने। दुखिया सोग वंत कमजोर, रता न रहा तन विच जोर, जां हके रथ मुखी वजीर, हक हके हक न सके शरीर, तड़फण कोड़े जां रथ जोड़े, रज रज ओना हंजू रोड़े, ਅਣ ਸਿੱਖ ਲਾਏ ਜਿਵੇਂ ਅਵੈੜ ਅੜੀਅਲ ਟੱਟੂ ਮਾਰਨ ਪੈੜ ਠੋਕਰ ਖਾ ਖਾ ਟਹਿਣ ਵਿਚਾਰੇ ਦੁਖੀਏ ਦਰਦ ਬਿਰਹਾ ਦੁਖ ਮਾਰੇ। ਜਿਹੜੇ ਘੋੜੇ ਨੇ ਉਹ ਦੁੱਖ ਦੇ ਦਰਦ ਦੇ ਵਿੱਚ ਬਿਰਹਾ ਦੇ ਵਿਛੋੜੇ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਦੇ ਮਾਰੇ ਹੋਏ ਨੇ। ਇਸ ਕਰਕੇ ਉਹ ਪਹਿਲੀ ਗੱਲ ਹੈ ਕਿ ਤੁਰਨਾ ਨਹੀਂ ਚਾਹੁੰਦੇ, ਜੇ ਤੁਰਦੇ ਵੀ ਨੇ ਤੇ ਬਾਰ ਬਾਰ ਠੇਡਾ ਖਾ ਕੇ ਡਿੱਗ ਪੈਂਦੇ ਨੇ ਤੇ ਬਾਰ ਬਾਰ ਪਿੱਛੇ ਦੇ ਵੱਲ ਝਾਤੀਆਂ ਮਾਰਦੇ ਨੇ। ਜੋ ਕਹ ਰਾਮ ਲਖਣ ਬੈ ਦੇਹੀ ਹਿੰਕਰ ਹਿੰਕਰ ਹਿਤ ਹੇਰੈ ਪੇਰੀ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜਾ ਵਿਅਕਤੀ ਵੀ ਰਾਮ ਲਛਮਣ ਜਾਂ ਜਾਨਕੀ ਦਾ ਨਾਂ ਕਹਿੰਦਾ ਹੈ, ਘੋੜੇ ਹਿਣਕ ਹਿਣਕ ਕੇ ਪ੍ਰੇਮ ਦੇ ਨਾਲ ਫਿਰ ਉਸ ਤਰਫ ਵੇਖਣ ਲੱਗਦੇ ਨੇ। ਬਾਜ ਬਿਰਹਿ ਗਤ ਕਹਿ ਕਿਮ ਜਾਤੀ ਬਿਨ ਮਨ ਫਣਕ ਬਿਕਲ ਜਿਹੇ ਪਾਤੀ। ਭਾਵ ਕੇ ਘੋੜਿਆਂ ਦੇ ਵਿਛੋੜੇ ਦੀ ਜਿਹੜੀ ਹਾਲਤ ਹੈ ਉਹ ਕਿਸ ਪ੍ਰਕਾਰ ਦੇ ਨਾਲ ਬਿਆਨ ਕੀਤੀ ਜਾ ਸਕਦੀ ਹੈ। ਭਾਵ ਕੇ ਘੋੜੇ ਐਸੇ ਜ਼ਿਆਦਾ ਵਿਆਕਲ ਨੇ ਕਿ ਜਿਵੇਂ ਕਿਸੇ ਸੱਪ ਦੀ ਮਣੀ ਗੁਆਚ ਜਾਂਦੀ ਹੈ ਤੇ ਜਿਸ ਤਰ੍ਹਾਂ ਸੱਪ ਬੇਵਲ ਹੋ ਜਾਂਦਾ ਹੈ, ਇਸ ਪ੍ਰਕਾਰ ਦੇ ਨਾਲ ਉਹਨਾਂ ਘੋੜਿਆਂ ਦੀ ਹਾਲਤ ਹੈ। ਸੁਣ ਸੀਆ ਰਾਮ ਲਖਣ ਦਾ ਨਾਮ ਘੋੜੇ ਹਿਣਕਣ ਕਰਨ ਸਲਾਮ ਵਿੱਚ ਵਿਛੋੜੇ ਇੰਜ ਡੁਲਾਵਣ ਨਾਗ ਮਣੀ ਬਿਨ ਚੈਨ ਨਾ ਪਾਵਣ। ਇਸ ਤਰ੍ਹਾਂ ਵਿਛੋੜੇ ਦੇ ਵਿੱਚ ਡੋਲਦੇ ਨੇ ਕਿ ਜਿਵੇਂ ਮਣੀ ਤੋਂ ਬਗੈਰ ਨਾਗ ਵਿਆਕਲ ਹੋ ਜਾਂਦਾ। ਪਾਇਓ ਨਿਸ਼ਾਦ ਵਿਸ਼ਾਦ ਬਸ ਦੇਖਤ ਸਚਵ ਤੁਰੰਗ ਬੋਲ ਸੁਸੇਵਕ ਚਾਰ ਤਬ ਦੀਏ ਸਾਰਥੀ ਸੰਗ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਮੰਤਰੀ ਤੇ ਘੋੜਿਆਂ ਦੀ ਐਸੀ ਹਾਲਤ ਨੂੰ ਵੇਖ ਕੇ ਨਿਸ਼ਾਦ ਰਾਜ ਬਹੁਤ ਜ਼ਿਆਦਾ ਦੁਖੀ ਹੋ ਗਿਆ। ਉਸ ਵੇਲੇ ਉਹਨੇ ਆਪਣੇ ਜਿਹੜੇ ਚਾਰ ਸ੍ਰੇਸ਼ਟ ਸੇਵਕ ਸੀ ਉਹਨਾਂ ਨੂੰ ਬੁਲਾਇਆ ਤੇ ਸਾਰਥੀ ਦੇ ਰੂਪ ਦੇ ਵਿੱਚ ਸਮੁੰਤਰ ਦੇ ਨਾਲ ਉਹਨਾਂ ਨੂੰ ਜਾਣ ਦਾ ਹੁਕਮ ਦਿੱਤਾ। ਦੁਖੀਆ ਵੇਖ ਵਜ਼ੀਰ ਅਤ ਦੁਖੀਆ ਹੋਏ ਨਿਸ਼ਾਦ ਦੁਖੀਏ ਦੁਖੀਏ ਮਿਲ ਪਏ ਦੁੱਖ ਦੀ ਕਰਕੇ ਯਾਦ ਦੁੱਖ ਦੀ ਕਰਕੇ ਯਾਦ ਨਾਲ ਸੇਵਕ ਭਿਜਵਾਏ ਬਿਰਹਾ ਰੋਗ ਪਛਾਣ ਜਾਣ ਨਾ ਛੱਡਣ ਆਏ ਕਹੇ ਸਿੰਘ ਹਰਪਾਲ ਕਥਾ ਨਾ ਜਾਏ ਵਖਾਣੀ ਏਪਰ ਦੁਖੀ ਨਿਸ਼ਾਦ ਤੱਕ ਨੈਣੋ ਵਹੇ ਪਾਣੀ। ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਗੋਹ ਸਾਰਥੈ ਫਿਰਿਓ ਪਹੁੰਚਾਈ ਬਿਰਹ ਵਿਸ਼ਾਦ ਬਰਨ ਨਹੀਂ ਜਾਈ। ਨਿਸ਼ਾਦ ਰਾਜ ਗੋ ਸਾਰਥੀ ਨੂੰ ਵਿਦਾ ਕਰਕੇ ਤੇ ਫਿਰ ਮੁੜਿਆ ਹੈ। ਕਵੀ ਜੀ ਲਿਖਦੇ ਨੇ ਉਸਦੇ ਦੁੱਖ ਤੇ ਬਿਰਹਾ ਦਾ ਵਰਣਨ ਕਿਸੇ ਪ੍ਰਕਾਰ ਦੇ ਨਾਲ ਨਹੀਂ ਕੀਤਾ ਜਾ ਸਕਦਾ। ਚਲੇ ਅਵਦਲੇ ਰਥੈ ਨਿਸ਼ਾਦਾ ਹੋਹ ਛਨ ਛਨ ਮਗਨ ਬੇਸ਼ਾਦਾ। ਭਾਵ ਕੇ ਜਿਹੜੇ ਉਹ ਚਾਰੇ ਸੇਵਕ ਨੇ ਜਿਹੜੇ ਕਿ ਨਿਸ਼ਾਦ ਨੇ ਰਥ ਨੂੰ ਲਿਜਾਣ ਦੇ ਵਾਸਤੇ ਭੇਜੇ ਨੇ ਉਹ ਰਥ ਨੂੰ ਲੈ ਕੇ ਤੇ ਅਯੋਧਿਆ ਦੇ ਵੱਲ ਤੁਰ ਪਏ ਨੇ। ਸਮੁੰਤਰ ਤੇ ਘੋੜਿਆਂ ਦੀ ਹਾਲਤ ਨੂੰ ਵੇਖ ਵੇਖ ਕੇ ਉਹ ਵਿਅਕਤੀ ਬਹੁਤ ਹੀ ਜ਼ਿਆਦਾ ਛਿਣ ਛਿਣ ਦੇ ਵਿੱਚ ਦੁੱਖ ਦੇ ਵਿੱਚ ਡੁੱਬਦੇ ਜਾਂਦੇ ਨੇ। ਸੋਚ ਸਮੁੰਤਰ ਬਿਕਲ ਦੁੱਖ ਦੀਨਾ ਤਿਗ ਜੀਵਨ ਰਗ ਬਿਰ ਬਹੀਨਾ। ਵਿਆਕਲ ਤੇ ਦੁੱਖ ਦੇ ਨਾਲ ਹੀਣਾ ਹੋਇਆ ਜਿਹੜਾ ਮੰਤਰੀ ਸਮੁੰਤਰ ਹੈ ਉਹ ਬਾਰ ਬਾਰ ਸੋਚਾਂ ਦੇ ਵਿੱਚ ਪੈ ਕੇ ਐਸਾ ਸੋਚਦਾ ਹੈ ਕਿ ਭਗਵਾਨ ਰਾਮ ਜੀ ਤੋਂ ਬਗੈਰ ਜੀਣ ਨੂੰ ਮੇਰੇ ਜੀਵਨ ਨੂੰ ਲਾਣਤ ਹੈ ਤਿਰਕਾਰ ਹੈ। ਰਹਿ ਨਯੰਤੋਂ ਆਦਮ ਸਰੀਰੂ ਜਸ ਨ ਲਹਿਓ ਬਿਛਰਤ ਰਗ ਬੀਰੂ। ਸਮੁੰਤਰ ਸੋਚਦਾ ਜਾਂਦਾ ਹੈ ਕਿ ਕਟਿਆ ਸਰੀਰ ਇਹ ਜਿਹੜਾ ਮੇਰਾ ਹੈ ਅਖੀਰ ਰਹੇਗਾ ਤਾਂ ਨਹੀਂ, ਇਹ ਖਤਮ ਤੇ ਹੋ ਜਾਵੇਗਾ। ਫਿਰ ਭਗਵਾਨ ਦੇ ਵਿਛੋੜੇ ਦੇ ਵਿੱਚ ਜੇਕਰ ਖਤਮ ਹੋ ਜਾਂਦਾ ਤੇ ਫਿਰ ਇਸ ਸਰੀਰ ਦਾ ਕੋਈ ਮੁੱਲ ਪੈ ਜਾਂਦਾ, ਇਹਨੂੰ ਜਸ ਦੀ ਪ੍ਰਾਪਤੀ ਹੁੰਦੀ। ਪਰ ਸਰੀਰ ਆਖਰਕਾਰ ਮਰ ਜਾਂਦੇ ਨੇ, ਪਰ ਵਿਛੋੜੇ ਦੇ ਵਿੱਚ ਮੇਰਾ ਸਰੀਰ ਖਤਮ ਨਹੀਂ ਹੋਇਆ। ਇਸ ਕਰਕੇ ਵੱਡੇ ਜਸ ਦੀ ਜਿਹੜੀ ਪ੍ਰਾਪਤੀ ਹੈ ਇਹ ਕਿਸੇ ਪ੍ਰਕਾਰ ਦੇ ਨਾਲ ਨਹੀਂ ਕਰ ਸਕੇ। ਪਏ ਆਕਾਸ ਅਗ ਪਾਜਨ ਪ੍ਰਾਣਾ, ਕਵਣ ਹੇਤ ਨਹੀਂ ਕਰਤ ਪਿਆਨਾ। ਪਾਪ ਕੇ ਇਹ ਜਿਹੜੇ ਪ੍ਰਾਣ ਨੇ ਅਪ ਜਸ ਤੇ ਪਾਪ ਦੇ ਭਾਂਡੇ ਬਣ ਗਏ ਨੇ, ਇਹ ਹੁਣ ਕਿਸ ਕਾਰਨ ਕਰਕੇ ਨਹੀਂ ਨਿਕਲਦੇ। ਪਾਪ ਕੇ ਜਿਹੜੇ ਮੇਰੇ ਪ੍ਰਾਣ ਨੇ ਉਹ ਤੇ ਹੁਣ ਤੱਕ ਵਿਛੋੜੇ ਦੇ ਨਾਲ ਨਿਕਲ ਜਾਣੇ ਚਾਹੀਦੇ ਸੀ। ਡੁੱਬਿਆ ਫਿਕਰਾਂ ਵਿੱਚ ਵਜ਼ੀਰ, ਬਿਰਹਾ ਕੁੱਠਾ ਨੈਣੋ ਨੀਰ। ਹੁਣ ਓੜਕ ਅੰਤ ਸਰੀਰ, ਖੱਟੀ ਖੱਟੀ ਕੀ ਅਖੀਰ। ਅਪ ਜਸ ਦਾ ਪਾਤਰ ਹਾਂ ਹੋਇਆ, ਕਿਉ ਨਾ ਮੋਇਆ ਕੀਏ ਗੋਇਆ। ਕਿਸ ਕਾਰਨ ਇਹ ਰਹੇ ਪ੍ਰਾਣ, ਕਿਸ ਕਾਰਨ ਨਾ ਪਿਆ ਮਸਾਣ। ਕੀ ਕਾਰਨ ਹੈ ਕਿ ਮੈਂ ਅਜੇ ਤੱਕ ਮਸਾਣਾ ਦੇ ਵਿੱਚ ਨਹੀਂ ਸੁੱਤਾ, ਭਾਵ ਕੇ ਮਰਿਆ ਨਹੀਂ। ਅਹਿਮੰਦ ਮਨ ਅਵਸਰ ਚੂਕਾ, ਅਜੋ ਨਾ ਹਿਰਦੈ ਹੋਤ ਦੋਏ ਟੂਕਾ। ਮੰਤਰੀ ਜਿਹੜਾ ਸਵੰਤਰ ਹੈ ਉਹ ਸੋਚਦਾ ਹੈ ਕਿ ਹੁਣ ਕਿਸ ਕਾਰਨ ਕਰਕੇ ਮੇਰੇ ਪ੍ਰਾਣ ਨਹੀਂ ਨਿਕਲਦੇ। ਹਾਏ, ਨੀਚ ਜਿਹੜਾ ਮੇਰਾ ਮਨ ਹੈ ਉਹ ਮੌਕੇ ਨੂੰ ਗਵਾ ਬੈਠਾ ਹੈ, ਅਜੇ ਵੀ ਮੇਰੇ ਹਿਰਦੇ ਦੇ ਜਿਹੜੇ ਦੋ ਟੁਕੜੇ ਨੇ ਉਹ ਕਿਉਂ ਨਹੀਂ ਹੁੰਦੇ। ਮੀਜ ਹੱਥ ਸਿਰ ਧੁਨ ਪਛਤਾਈ, ਮਨੋ ਕਿਰਪਨ ਤਨ ਰਾਸ ਗਵਾਈ। ਸਵੰਤਰ ਆਪਣੇ ਹੱਥਾਂ ਨੂੰ ਮਲ ਕੇ ਤੇ ਸਿਰ ਪਿੱਟ ਕੇ ਰੋਂਦਾ ਹੈ ਤੇ ਪਛਤਾਉਂਦਾ ਹੈ। ਕਵੀ ਜੀ ਲਿਖਦੇ ਨੇ ਕਿ ਜਿਵੇਂ ਕਿਸੇ ਕੰਜੂਸ ਨੇ ਧਨ ਦਾ ਖਜ਼ਾਨਾ ਗਵਾ ਲਿਆ ਹੋਵੇ, ਇਸ ਪ੍ਰਕਾਰ ਦੀ ਹਾਲਤ ਮੰਤਰੀ ਸਵੰਤਰ ਦੀ ਹੋ ਗਈ। ਬਿਰਦ ਬਾਂਦ ਬਰ ਬੀਰ ਕਹਾਈ, ਚਲਿਓ ਸਮਰ ਜਨ ਸੁਪਟ ਪਰਾਈ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਜਾਂ ਫਿਰ ਇਸ ਪ੍ਰਕਾਰ ਦੇ ਨਾਲ ਸਮਝਿਆ ਜਾ ਸਕਦਾ ਹੈ ਕਿ ਕੋਈ ਵੱਡਾ ਯੋਧਾ ਸੂਰਵੀਰ ਦਾ ਬਾਣਾ ਸਜਾ ਕੇ ਤੇ ਫਿਰ ਸ੍ਰੇਸ਼ਟ ਯੋਧਾ ਅਖਵਾ ਕੇ ਤੇ ਰਣ ਭੂਮੀ ਦੇ ਵਿੱਚੋਂ ਨੱਸ ਕੇ ਚੱਲਿਆ ਹੋਵੇ। ਇਸ ਤਰ੍ਹਾਂ ਦੀ ਉਸ ਮੰਤਰੀ ਦੀ ਹਾਲਤ ਬਣ ਚੁੱਕੀ। ਖੁੰਝ ਗਿਆ ਇਹ ਮਨ ਅਣਜਾਣ, ਨਾ ਸਮਝੇ ਜੀਵਨ ਦੀ ਸ਼ਾਨ। ਨਾ ਜਾਣੇ ਜੀਵਨ ਦੇ ਘਾਟੇ, ਅਜੇ ਤੀਕ ਨਾ ਜਿਗਰੇ ਪਾਟੇ। ਜਿਉਂ ਕਿਰਪਨ ਤਨ ਰਾਸ ਗਵਾਵੇ, ਪਿੱਟੇ ਹੱਥ ਮਲੇ ਪਛਤਾਵੇ। ਜਿਉਂ ਯੋਧੇ ਕੋਈ ਛੱਡ ਮੈਦਾਨ, ਜੰਗ ਭੂਮ ਨੂੰ ਪਿੱਠ ਵਿਖਾਣ। ਉਹਨਾਂ ਯੋਧਿਆਂ ਵਰਗੀ ਜਾਂ ਹਾਲਤ ਹੋ ਗਈ ਹੈ ਕਿ ਜਿਹੜੇ ਜੰਗ ਦੇ ਮੈਦਾਨ ਨੂੰ ਛੱਡ ਕੇ ਪਿੱਠ ਵਿਖਾ ਕੇ ਕਾਇਰ ਬਣ ਕੇ ਦੌੜ ਜਾਂਦੇ ਨੇ। ਬਿਪਰ ਬਬੇ ਕੀ ਬੇਦ ਬਿਦ, ਸੰਮਤ ਸਾਧ ਸੁਜਾਤ। ਜਿਮ ਤੋਖੇ ਮਦ ਪਾਨ ਕਰ, ਸਚਿਵ ਸੋਚ ਤੇ ਪਾਂਤ। ਇਸ ਤੋਂ ਇਲਾਵਾ ਗ੍ਰੰਥਾਕਾਰ ਤੁਲਸੀ ਦਾਸ ਜੀ ਇੱਕ ਹੋਰ ਵੀ ਪ੍ਰਮਾਣ ਦਿੰਦੇ ਨੇ। ਕਵੀ ਜੀ ਲਿਖਦੇ ਨੇ ਕਿ ਜਿਵੇਂ ਕੋਈ ਗਿਆਨੀ ਵੇਦ ਦਾ ਗਿਆਤਾ, ਸਾਧੂਆਂ ਦੁਆਰਾ ਪ੍ਰਮਾਣਿਤ ਆਚਰਣ ਕਰਨ ਵਾਲਾ ਤੇ ਉੱਤਮ ਕੁਲ ਵਾਲਾ ਬ੍ਰਾਹਮਣ ਧੋਖੇ ਦੇ ਨਾਲ ਸ਼ਰਾਬ ਪੀ ਲਵੇ ਤੇ ਫਿਰ ਪਛਤਾਵੇ ਦੇ ਵਜੋਂ ਸੋਚੀ ਪੈ ਜਾਵੇ, ਉਸੇ ਪ੍ਰਕਾਰ ਦੀ ਜਿਹੜੀ ਹਾਲਤ ਹੈ ਇਸ ਵੇਲੇ ਮੰਤਰੀ ਸਮੰਤਰ ਦੀ ਹੋ ਗਈ। ਬਿਪਰਵ ਵੇਖੀ ਵਿਦਿਆਵਾਨ, ਸੂਝਵਾਨ ਸਾਧੂ ਬੁੱਧੀਵਾਨ। ਵਿੱਚ ਧੋਖੇ ਮਦ ਪਾਨ ਕਰਾਵੇ, ਧੁਖਦਾ ਸੜਦਾ ਜਿਉ ਮਰ ਜਾਵੇ। ਜਿਸ ਪ੍ਰਕਾਰ ਦੇ ਨਾਲ ਉਸ ਪੰਡਤ ਦੀ ਹਾਲਤ ਹੁੰਦੀ ਹੈ, ਇਸ ਪ੍ਰਕਾਰ ਦੀ ਹਾਲਤ ਮੰਤਰੀ ਸਮੰਤਰ ਦੀ ਹੋ ਗਈ। ਜਿਮ ਕੁਲੀਨ ਤੀਆ ਸਾਧ ਸਿਆਣੀ, ਪਤੀ ਦੇਵਤਾ ਕਰਮ ਮਨ ਬਾਣੀ। ਗ੍ਰੰਥਕਾਰ ਤੁਲਸੀਦਾਸ ਜੀ ਬਹੁਤੇ ਸਾਰੇ ਪ੍ਰਮਾਣ ਇਸ ਪ੍ਰਕਾਰ ਦੇ ਦੇ ਰਹੇ ਨੇ ਕਿ ਕਿਸ ਪ੍ਰਕਾਰ ਦੀ ਹਾਲਤ ਸਮੁੰਤਰ ਦੀ ਹੋ ਗਈ ਹੈ। ਅਗਲਾ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਉੱਤਮ ਕੁਲ ਦੀ ਸਾਧਨੀ ਬੁੱਧੀਮਤੀ ਤੇ ਮਨ ਬਚਨ ਕਰਮ ਦੇ ਨਾਲ ਆਪਣੀ ਪਤਨੀ ਆਪਣੇ ਪਤੀ ਨੂੰ ਜਿਹੜੀ ਦੇਵਤਾ ਤੁਲ ਮੰਨਣ ਵਾਲੀ ਔਰਤ ਹੈ। ਰਹੇ ਕਰਮ ਬਸ ਪਰ ਹਰ ਨਾਹੂ ਸਚਿਵ ਹਿਰਦੈ ਤਿਮ ਦਾਰਨ ਦਾਹੂ। ਜਿਸ ਤਰ੍ਹਾਂ ਉੱਤਮ ਕੁਲ ਵਾਲੀ ਜਿਹੜੀ ਬੁੱਧਮਤੀ ਇਸਤਰੀ ਹੈ ਉਹ ਕਰਮਾਂ ਦੇ ਵਸ ਪਤੀ ਤੋਂ ਵੱਖ ਰਹਿਣ ਲੱਗ ਪਵੇ ਤੇ ਜਿਸ ਤਰ੍ਹਾਂ ਉਸ ਨੂੰ ਦੁੱਖ ਹੁੰਦਾ ਹੈ ਘੋਰ ਦੁੱਖ, ਇਸੇ ਪ੍ਰਕਾਰ ਦੇ ਨਾਲ ਜਿਹੜਾ ਮੰਤਰੀ ਸਮੁੰਤਰ ਹੈ ਉਹ ਮਹਾਨ ਦੁੱਖ ਦੇ ਵਿੱਚ ਉਹ ਮਹਾਨ ਦੁੱਖ ਨੂੰ ਆਪਣੇ ਹਿਰਦੇ ਦੇ ਵਿੱਚ ਸਹਾਰਨ ਕਰ ਰਿਹਾ। ਪਤਨੀ ਜਿਵੇਂ ਸੁਪਾਤਰ ਸਿਆਣੀ ਆਗਿਆਕਾਰ ਪਤੀ ਸਨ ਪਾਣੀ ਮਨ ਬਾਣੀ ਦੇ ਨਾਲ ਸਰੀਰ ਵਿੱਚ ਬਿਰਹਾ ਦੇ ਜੀਏ ਨਾ ਧੀਰ ਹਿਰਦਾ ਉਸਦਾ ਸੜਦਾ ਹਿਰਦਾ ਉਸਦਾ ਸੜੇ ਸੜਾਵੇ ਇੱਕ ਪਲ ਚੈਨ ਵਜ਼ੀਰ ਨਾ ਪਾਵੇ। ਜਿਸ ਤਰ੍ਹਾਂ ਵਿਛੋੜੇ ਦੀ ਹਾਲਤ ਦੇ ਵਿੱਚ ਪਤੀ ਤੋਂ ਬਗੈਰ ਉਹ ਦੁੱਖ ਪਾਉਂਦੀ ਹੈ ਇਸ ਪ੍ਰਕਾਰ ਦੇ ਨਾਲ ਸਮੁੰਤਰ ਵੀ ਇਸ ਵੇਲੇ ਦੁੱਖ ਪਾ ਰਹੇ। ਲੋਚਨ ਸਜਲ ਡੀਠ ਪਰ ਥੋਰੀ ਸੁਣੈ ਨ ਸ਼੍ਰਵਣ ਬਿਕਲ ਮਤ ਪੋਰੀ। ਭਾਵ ਕਿ ਅੱਖਾਂ ਦੇ ਵਿੱਚ ਹੰਝੂਆਂ ਦਾ ਪਾਣੀ ਭਰਿਆ ਹੈ ਤੇ ਨਜ਼ਰ ਮੱਠੀ ਪੈ ਗਈ ਹੈ, ਧੀਮੀ ਹੋ ਗਈ ਹੈ, ਕੰਨਾਂ ਦੇ ਵਿੱਚੋਂ ਮੰਤਰੀ ਨੂੰ ਕੁਝ ਸੁਣਦਾ ਨਹੀਂ ਹੈ, ਬੇਹਵਲ ਬੁੱਧੀ ਬੇਵਸ ਹੋ ਚੁੱਕੀ। ਸੁਖ ਅਦਰ ਲਾਗ ਮੋ ਲਾਟੀ ਜਿਉਂ ਔਰ ਜਾਏ ਔਰ ਅਵਧ ਕਪਾਟੀ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਬੁੱਲ ਨੇ ਮੰਤਰੀ ਦੇ ਉਹ ਸੁੱਕ ਗਏ ਨੇ ਤੇ ਮੂੰਹ ਤੇ ਪੇਪੜੀ ਜੰਮ ਗਈ ਹੈ। ਮੌਤ ਦੇ ਦਿਨਾਂ ਮੌਤ ਦੇ ਇਹਨਾਂ ਚਿੰਨਾਂ ਦੇ ਬਾਵਜੂਦ ਅਜੇ ਤੱਕ ਉਹਦੇ ਪ੍ਰਾਣ ਨਹੀਂ ਨਿਕਲੇ। ਕਵੀ ਜੀ ਲਿਖਦੇ ਨੇ ਜਿਉਂ ਔਰ ਜਾਏ ਨਾ ਅਵਧ ਕਪਾਟੀ, ਭਾਵ ਕਿ ਕਿਉਂਕਿ ਉਹਦੇ ਹਿਰਦੇ ਦੇ ਵਿੱਚ 14 ਵਰਿਆਂ ਦੇ ਬਨਵਾਸ ਦੀ ਜਿਹੜੀ ਅਵਧੀ ਹੈ ਉਹ ਰੂਪੀ ਅਵਧੀ ਰੂਪੀ ਜਿਹੜੇ ਕਿਵਾੜ ਨੇ ਉਹ ਲੱਗੇ ਹੋਏ ਨੇ। ਨੈਣੀ ਨੀਰ ਨਾ ਨਜ਼ਰ ਤਕਾਵੇ ਰੋ ਰੋ ਆਪਣਾ ਹਾਲ ਗਵਾਵੇ ਵਾਂਗ ਪਾਗਲਾਂ ਬੋਲੇ ਬੋਲ ਸੁਣੇ ਨਾ ਕੋਈ ਵੱਜਣ ਢੋਲ। ਸੁੱਕੇ ਹੋਠ ਮੂੰਹ ਮੁੜਦਾਰ ਲਾਸਾ ਲੱਗਾ ਗਲ ਵਿਚਕਾਰ ਅਜੇ ਤੀਕ ਵੀ ਮੌਤ ਨਾ ਆਵੇ ਤਾਂਗ ਅਵਧ ਦੀ ਪਈ ਸਤਾਵੇ। ਭਾਵ ਕਿਹਜੇ ਤੱਕ ਵੀ ਉਸ ਮੰਤਰੀ ਨੂੰ ਐਸਿਆਂ ਦੁੱਖਾਂ ਦੇ ਕਰਕੇ ਮੌਤ ਵੀ ਨਹੀਂ ਆ ਰਹੀ। ਬਿਬਰਨ ਪਾਇਓ ਨਾ ਜਾਏ ਨਿਹਾਰੀ ਮਾਰਸ ਮਨੋ ਪਿਤਾ ਮਹਿ ਤਾਰੀ। ਕਵੀ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸਮੁੰਤਰ ਮੰਤਰੀ ਦਾ ਰੰਗ ਉੱਡ ਗਿਆ ਹੈ, ਉਹਨੂੰ ਵੇਖਿਆ ਨਹੀਂ ਜਾ ਸਕਦਾ ਕਿ ਜਿਸ ਤਰ੍ਹਾਂ ਦੀ ਉਹਦੀ ਹਾਲਤ ਹੈ। ਮਾਨੋ ਕਿ ਉਹਨਾਂ ਦੇ ਮਾਤਾ ਪਿਤਾ ਨੇ ਹੀ ਉਹਨਾਂ ਨੂੰ ਮਾਰ ਦਿੱਤਾ ਹੋਵੇ, ਐਸੀ ਜਿਹੜੀ ਹਾਲਤ ਹੈ ਉਹ ਮੰਤਰੀ ਦੀ ਹੋ ਗਈ। ਬਰਸ ਚਾਰ ਦਸ ਪ੍ਰਣ ਪ੍ਰਤਪਾਲ ਆਵੇ ਮੁੜ ਮੁੜ ਇਹੋ ਖਿਆਲ ਰੰਗ ਬਦ ਰੰਗ ਵੇਖਦੇ ਸਾਰੇ ਜਿਉ ਘਾਤਕ ਕੋਈ ਮਾਪੇ ਮਾਰੇ ਐਸਾ ਉਸਦਾ ਰੂਪ ਨਿਹਾਰ ਤਕ ਤਕ ਹੁਣ ਦੰਗ ਨਰ ਨਾਰ। ਐਸੀ ਹਾਲਤ ਉਸ ਸਮੁੰਤਰ ਦੀ ਵੇਖ ਕੇ ਕਵੀ ਜੀ ਲਿਖਦੇ ਨੇ ਕਿ ਸਾਰੇ ਦੰਗ ਹੋ ਰਹੇ ਨੇ। ਹਾਣ ਗੁਲਾਨ ਵਿਪਲ ਮਨ ਵਿਆਪੀ ਜਮਪੁਰ ਪੰਥ ਸੋਚ ਜਿਮ ਪਾਪੀ। ਗ੍ਰੰਥਕਾਰ ਤੁਲਸੀਦਾਸ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਉਹਦੇ ਮਨ ਦੇ ਵਿੱਚ ਆਰਾਮ ਦੇ ਵਿਯੋਗ ਰੂਪੀ ਹਾਨੀ ਦੀ ਜਿਹੜੀ ਅਧਿਕਤਾ ਉਦਾਸੀ ਹੈ ਉਹ ਵਿਆਪ ਗਈ ਹੈ, ਜਿਵੇਂ ਕੋਈ ਪਾਪੀ ਨਰਕਾਂ ਨੂੰ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਸੋਚਾਂ ਸੋਚ ਰਿਹਾ ਹੋਵੇ, ਇਸ ਤਰ੍ਹਾਂ ਦੀ ਹਾਲਤ ਉਹਦੀ ਲੱਗ ਰਹੀ। ਬਚਨ ਨਾ ਮੈਂ ਹਿਰਦੈ ਪਛਤਾਈ ਅਵਧ ਕਾਹ ਮੈਂ ਦੇਖਬ ਜਾਈ। ਮੋਹ ਕੋਈ ਵੀ ਜਿਹੜੇ ਬਚਨ ਨੇ ਉਹ ਮੰਤਰੀ ਨੂੰ ਔੜਦੇ ਨਹੀਂ ਹਨ, ਹਿਰਦੇ ਦੇ ਵਿੱਚ ਪਛਤਾਉਂਦਾ ਜਾਂਦਾ ਕਿ ਮੈਂ ਜਦੋਂ ਅਯੋਧਿਆ ਦੇ ਵਿੱਚ ਪਹੁੰਚਾਂਗਾ ਤੇ ਜਾ ਕੇ ਫਿਰ ਮੈਂ ਕੀ ਵੇਖਾਂਗਾ। राम रहत रथ देख जोई, सकचे मोह बिलोकत सोई। सुमंत्र मंत्री सोचता जांदा है कि भगवान राम जी तो बगैर जदों खाली रथ नू जेड़ा भी वेखेगा ओ मैनू वेखनो भी संकोच करेगा कि इस पैड़े नू ते वेखना नहीं चाहिदा जेड़ा के भगवान राम जी नू वापस मोड़ के लैके नहीं आया। दम दम जान हान नुकसान, मन अपने विच समझ गिलान, हिरदे अग वे योग वे आपे, ज्यो जमपुर रा सोचे पापे, गल न आवे गल करावे, मन ही मन विच सोच दुड़ावे, अवधपुरी की वेखन जावा, शकल अपनी किवें वखावा, फिटकारा ही लोकी पावन, बिना राम रथ जदों तकावन। खाली रथ नू जदों वेखणगे के जिदे विच भगवान नहीं बैठे होए ते लोकी मैनू लानता पाउणगे फिटकारा देणगे। ताए पूछ है मोह जब बिकल नगर नर नार, उत्तर देव मैं सब तब हिरदय बजर बैठार। ग्रंथाकार तुलसीदास जी बयान करदे ने सोच रहा है मंत्री के अयोध्या दे व्याकल स्त्री पुरुष जदों दौड़ दौड़ के मैनू आण के राम जी दे बारे पुछणगे तां उस वेले मैनू अपने हिरदे दे उते पत्थर रख के ते उन्हां नू जवाब देना पवेगा कि भगवान जी नू मैं अपनी कोशिश दे बावजूद भी नहीं लिया सके। पुछणगे जद लोकी सारे अवधपुरी दे बिरहा मारे, पुछन राज महल विच माइया, पुछन राजे राम जुदाइया, पुछे जदों कुशलिया माई की देवांगा उत्तर पाई, उस वेले मैं किस प्रकार दा जड़ा उत्तर है ओ दे सकांगा। पूछे दीन दुखत सब माता, कहब काह मैं तिनो विदाता। सोच रहा है सुमंत्र के जदों दीन दुखी सारिया मतावां मैनू पुछणगियां तां विदाता मैं उन्हां नू की आखांगा। विदाता दे अगे प्रार्थना करदा है मंत्री। पूछे जब लखन महतारी, कहो कवन संदेश सुखारी। ते जदों लक्ष्मण दी माता लक्ष्मण दे बारे मेरे तो पुछेगी ते फिर मैं उन्हां नू केड़ा सुखदाई सुनेहा दे सकांगा, पार पाव के उन्हां नू कोई सुखदा सुनेहा मैं दे नहीं सकांगा। राम जनक राम जनक जब जाया है ताई, सुमर बाच जिम तेन लवाई। इस तो अलावा मंत्री सोचदा है कि जदों भगवान राम जी दी माता इंज दौड़दी आवेगी कि जिवें सजरी सोई गऊ वच्छे नू याद करके दौड़दी आंदी है आउंदी है ते फिर मैं उन्हां नू वी की कह सकांगा। पूछत उत्तर देव मैं तेही, गे बन राम लखन बै देही। पाप के माता कुछल्या जी मैनू पुछणगे ते फिर मैनू यही जवाब देना पवेगा कि भगवान राम जी लक्ष्मण ते सीता समेत बन दे विच ही रह गए ने, ओ मेरे नाल वापस नहीं आए। जोए पूछे ते उत्तर देबा, जाए अवध अब जाए सुख लेबा। सोचदा जांदा है मंत्री के जो भी मैनू पुछेगा उसनु ऐसा ही उत्तर मैनू देना पवेगा, इस करके हुण अयोध्या दे विच जाके मैनू लगदा कि ऐसे सुखां नू ही लुटांगा। कहण दा भाव है कि मैनू ऐसे ही दुख होणगे। इस प्रकार दीआं जिहड़ीआं सोचां ने उहनां दे विच मंत्री डुब्बा होया। पुछूगी जद लक्ष्मण मात, करांगा की कुछ भेट सुगात, जो वच्छे तों विछड़न गाईआं, रोमन राज पवन विच माईआं, रोमन तक तक दीन दुखारे, रोमन अवधपुरी दे द्वारे, जो पुछे एह लए जवाब, ए सुख पावां तुरों अजाब, की आखां ना होह ब्यास, छड आया रग कुल बन बास, ਜਨਕ ਸੁਤਾ ਉਸ ਨਾਲ ਵਿਚਾਰੀ ਲਛਮਣ ਫਿਰਦਾ ਵਾਂਗ ਭਿਖਾਰੀ ਇਹ ਉੱਤਰ ਦੇਵਾਂਗਾ ਜਾ ਕੇ ਸੁਖ ਪਾਵਾਂ ਇਹ ਖਬਰ ਸੁਣਾ ਕੇ ਭਾਵ ਕੇ ਐਸੀ ਜਿਹੜੀ ਦੁਖਦਾਈ ਹੈ ਉਹੀ ਮੈਂ ਜਾ ਕੇ ਸੁਣਾ ਸਕਦਾ ਹਾਂ। ਪੂੰਛੈ ਜਬੈ ਰਾਉ ਦੁਖ ਦੀਨਾ ਜੀਵਨ ਜਾਸ ਰਘਨਾਥ ਅਧੀਨਾ। ਇਸ ਤੋਂ ਇਲਾਵਾ ਜਦੋਂ ਦੀਨ ਤੇ ਦੁਖੀ ਰਾਜਾ ਦਸ਼ਰਥ ਜਿਨ੍ਹਾਂ ਦਾ ਜੀਵਨ ਹੀ ਭਗਵਾਨ ਰਾਮ ਜੀ ਦੇ ਆਸਰੇ ਹੈ ਜਦੋਂ ਉਹ ਮੈਨੂੰ ਪੁੱਛਣਗੇ ਤੇ ਫਿਰ ਉਹਨਾਂ ਦੀ ਹਾਲਤ ਖਬਰ ਨੂੰ ਸੁਣ ਕੇ ਕੀ ਹੋਵੇਗੀ। ਮੰਤਰੀ ਸੋਚਦਾ ਕਿ ਮੈਂ ਇਸ ਗੱਲ ਦਾ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ। ਦੇਹੋ ਉੱਤਰ ਕੌਣ ਮੋਹ ਲਾਈ ਆਇਓ ਕੁਸਲ ਕੁਵਰ ਪਹੁੰਚਾਈ। ਭਾਵ ਕਿ ਮੈਂ ਉਸ ਵੇਲੇ ਕਿਹੜਾ ਮੂੰਹ ਲੈ ਕੇ ਉਹਨਾਂ ਨੂੰ ਐਸਾ ਉੱਤਰ ਦਿਆਂਗਾ ਕਿ ਮੈਂ ਰਾਜਕੁਮਾਰਾਂ ਨੂੰ ਸੁਖ ਸਾਂਦ ਦੇ ਨਾਲ ਪਹੁੰਚਾ ਕੇ ਆ ਗਿਆ ਹਾਂ, ਵਣ ਦੇ ਵਿੱਚ ਵਾਪਸ ਨਹੀਂ ਲੈ ਕੇ ਆਇਆ। ਸੁਣਤ ਲਖਣ ਸੀਆ ਰਾਮ ਸੰਦੇਸੂ ਤ੍ਰਿਣ ਜਿਮ ਤਨ ਪਰ ਹਰੈ ਨਿਰੋਸ਼ੂ। ਸੋਚਦਾ ਹੈ ਸੁਮੰਤਰ ਕਿ ਲਛਮਣ ਸੀਤਾ ਤੇ ਸ੍ਰੀ ਰਾਮ ਜੀ ਦਾ ਐਸਾ ਸਮਾਚਾਰ ਸੁਣਦਿਆਂ ਹੀ ਮੈਨੂੰ ਲੱਗਦਾ ਕਿ ਮਹਾਰਾਜ ਇੱਕ ਤੀਲੇ ਦੇ ਵਾਂਗ ਆਪਣੇ ਸਰੀਰ ਨੂੰ ਛੱਡ ਦੇਣਗੇ, ਉਹ ਮਰ ਜਾਣਗੇ। ਐਸੀ ਖਬਰ ਨੂੰ ਰਾਜਾ ਦਸ਼ਰਥ ਸਹਿਣ ਨਹੀਂ ਕਰ ਸਕਣਗੇ। ਸੁਣ ਦਸ਼ਰਥ ਦੁਖੀਆ ਤੇ ਦੀਨ ਜੀਵਨ ਜਿਸਦਾ ਰਾਮ ਅਧੀਨ ਕਿਹੜਾ ਮੂੰਹ ਲੈ ਸਾਵੇਂ ਜਾਵਾਂ ਜਾਂ ਉਹਨੂੰ ਮੈਂ ਆਖ ਸੁਣਾਵਾਂ। ਸੁਖ ਸਾਂਦ ਜੰਗਲ ਪਿਜਵਾਏ ਘਰ ਦੇ ਬੁੱਧੂ ਘਰ ਨੂੰ ਆਏ। ਕੀ ਆਖਾਂਗਾ ਕਿ ਮੈਂ ਸੁਖ ਸਾਂਦ ਦੇ ਨਾਲ ਉਹਨਾਂ ਨੂੰ ਜੰਗਲ ਦੇ ਵਿੱਚ ਛੱਡ ਕੇ ਆਇਆ ਹਾਂ। ਭਾਵ ਕਿ ਜਿਸ ਤਰ੍ਹਾਂ ਇੱਕ ਹਿੰਦੀ ਦੀ ਕਹਾਵਤ ਹੈ ਲੌਟ ਕੇ ਬੁੱਧੂ ਘਰ ਕੋ ਆਏ। ਭਾਵ ਕਿ ਇਸ ਪ੍ਰਕਾਰ ਦੇ ਨਾਲ ਕਵੀ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਘਰ ਦੇ ਬੁੱਧੂ ਘਰ ਨੂੰ ਆਏ, ਮੈਂ ਐਸਾ ਹੀ ਕਹਿ ਸਕਾਂਗਾ। ਹਿਰਦੈ ਨ ਬਿਦਰਿਓ ਪੰਕ ਜਿਮ ਬਿਛਰਤ ਪ੍ਰੀਤਮ ਨੀਰ ਜਾਣ ਤਹਾਂ ਮੋਹ ਦੀਨ ਬਿਦ ਯੋ ਯਾਤਨਾ ਸਰੀਰ। ਪ੍ਰੀਤਮ ਭਗਵਾਨ ਰਾਮ ਜੀ ਰੂਪੀ ਪਾਣੀ ਦੇ ਵਿਛੜਦਿਆਂ ਮੇਰਾ ਹਿਰਦਾ ਚਿੱਕੜ ਦੇ ਵਾਂਗ ਫਟ ਕਿਉਂ ਨਹੀਂ ਗਿਆ। ਮੈਂ ਜਾਣਦਾ ਹਾਂ ਕਿ ਵਿਦਾਤਾ ਮੈਨੂੰ ਇਹ ਸਰੀਰ ਕੇਵਲ ਦੁੱਖ ਸਹਿਣ ਦੇ ਵਾਸਤੇ ਹੀ ਦਿੱਤਾ ਹੋਇਆ। ਐਸੀਆਂ ਜਿਹੜੀਆਂ ਵਿਚਾਰਾਂ ਨੇ ਉਹ ਮੰਤਰੀ ਦੇ ਮਨ ਦੇ ਵਿੱਚ ਆ ਰਹੀਆਂ ਨੇ। ਕੱਖੋਂ ਹੌਲਾ ਤੇਜ ਸਰੀਰ ਸੋਚੀ ਡੁੱਬਾ ਮੁਖੀ ਵਜ਼ੀਰ ਜਿਉਂ ਛੱਪੜ ਚੋਂ ਸੁੱਕੇ ਪਾਣੀ ਪੈਣ ਤਰੇੜਾਂ ਧਰਤੀ ਥਾਣੀ ਹੁਣ ਜਾਣੀ ਮੈਂ ਬਿਧ ਬਿਧਤਾਈ ਜਿਸ ਮੇਰੀ ਇਹ ਦੇਹ ਬਣਾਈ। ਸੋਚਦਾ ਮੰਤਰੀ ਕਿ ਮੈਨੂੰ ਲੱਗਦਾ ਕਿ ਦੁੱਖਾਂ ਨੂੰ ਸਹਾਰਨ ਦੇ ਵਾਸਤੇ ਹੀ ਅਜੇ ਮੇਰਾ ਸਰੀਰ ਬਚਿਆ ਹੋਇਆ। ਇਹ ਬਿਦ ਕਰਤ ਪੰਥ ਪਛਤਾਵਾ ਤਮਸਾ ਤੀਰ ਤੁਰਤ ਰਥ ਆਵਾ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਸਮੰਤਰ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਰਸਤੇ ਦੇ ਵਿੱਚ ਚਲਿਆ ਆ ਰਿਹਾ ਸੀ। ਪਛਤਾਵਾ ਬਹੁਤ ਜ਼ਿਆਦਾ ਉਹਦੇ ਮਨ ਨੂੰ ਲੱਗਾ ਹੋਇਆ ਸੀ। ਇਸੇ ਤਰ੍ਹਾਂ ਚੱਲਦਾ ਚੱਲਦਾ ਆਖਰਕਾਰ ਜਿਹੜਾ ਰੱਥ ਸੀ ਉਹ ਤਮਸਾ ਨਦੀ ਦੇ ਕਿਨਾਰੇ ਦੇ ਉੱਤੇ ਪਹੁੰਚ ਗਿਆ। ਬੇਦਾ ਕੀਏ ਕਰ ਬਿਨਾ ਨਿਸ਼ਾਦਾ ਫੇਰੇ ਪਾਏ ਪਰ ਬਿਕਲ ਬੇਸ਼ਾਦਾ। ਤੇ ਰਾਜੇ ਨਿਸ਼ਾਦ ਨੇ ਜਿਹੜੇ ਆਪਣੇ ਸੇਵਕ ਸਮੰਤਰ ਦੇ ਨਾਲ ਭੇਜੇ ਸੀ, ਫਿਰ ਮੰਤਰੀ ਨੇ ਬੇਨਤੀ ਕਰਕੇ ਉਹਨਾਂ ਚਾਰਾਂ ਨੂੰ ਵਾਪਸ ਜਾਣ ਦਾ ਹੁਕਮ ਕੀਤਾ। ਉਹ ਜਿਹੜੇ ਚਾਰੇ ਆਏ ਸਨ ਦੁੱਖ ਦੇ ਨਾਲ ਵਿਆਕਲ ਹੋ ਕੇ ਸਮੰਤਰ ਦੇ ਪੈਰੀ ਮੱਥਾ ਟੇਕ ਕੇ ਤੇ ਫਿਰ ਵਾਪਸ ਮੁੜ ਗਏ। ਮਰੇ ਨਾ ਜੀਵੇ ਨਿਤ ਪਛਤਾਵੇ ਜਿਉ ਨਰਕੀ ਰਾਹ ਡਰੇ ਡਰਾਵੇ ਪਛਤਾਵੇ ਤੇ ਭਰ ਭਰ ਹਾਵੇ ਵਿਰ ਲਾਵੇ ਹੱਥ ਮਲਦਾ ਆਵੇ ਜਾਂ ਪੁੱਜਾ ਰਥ ਤਮਸਾ ਤੀਰ ਸੇਵਕ ਤੋਰੇ ਪਿਛਾਂ ਵਜ਼ੀਰ ਦੁਖੀਏ ਪੈਰ ਪਕੜ ਪਰਤਾਵਣ ਅਤ ਵਿਆਕਲ ਹੋ ਮੁੜ ਕਰ ਜਾਵਣ। ਭਾਵ ਕੇ ਬੜੇ ਵਿਆਕਲ ਹੋ ਕੇ ਉਹ ਫਿਰ ਰਾਜੇ ਨਿਸ਼ਾਦ ਦੇ ਸੇਵਕ ਵੀ ਮੁੜ ਗਏ। ਪੈਠਤ ਨਗਰ ਸਚਵ ਸਕੁਚਾਈ ਜਨ ਮਾਰੇ ਸ ਗੁਰ ਪਾਂਬਣ ਗਾਈ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਮੰਤਰੀ ਨਗਰ ਦੇ ਵਿੱਚ ਵੜਨਾ, ਮੰਤਰੀ ਜਿਹੜਾ ਹੈ ਉਹ ਨਗਰ ਦੇ ਵਿੱਚ ਵੜਦਿਆਂ ਇੰਜ ਸੰਕੋਚ ਕਰਦਾ ਹੈ ਕਿ ਜਿਵੇਂ ਉਹ ਗੁਰੂ ਬ੍ਰਾਹਮਣ ਜਾਂ ਗਊ ਦੀ ਹੱਤਿਆ ਕਰਕੇ ਆਇਆ ਹੋਵੇ। ਉਹਨੂੰ ਪਾਵ ਕੇ ਨਗਰ ਦੇ ਵਿੱਚ ਵੜਨ ਦਾ ਇੰਨਾ ਜ਼ਿਆਦਾ ਡਰ ਲੱਗਦਾ ਹੈ ਕਿ ਜਿਵੇਂ ਕਿਸੇ ਗਊ ਨੂੰ ਮਾਰ ਦਿੱਤਾ ਹੋਵੇ ਜਾਂ ਬ੍ਰਾਹਮਣ ਨੂੰ ਮਾਰ ਦਿੱਤਾ ਹੋਵੇ ਜਾਂ ਫਿਰ ਕਿਸੇ ਗੁਰੂ ਆਪਣੇ ਦੀ ਹੱਤਿਆ ਕਰ ਦਿੱਤੀ ਹੋਵੇ। ਇਹਨਾਂ ਨੂੰ ਵੱਡੀ ਹੱਤਿਆ ਮੰਨਿਆ ਜਾਂਦਾ ਹੈ। ਇਸ ਕਰਕੇ ਕਵੀ ਤੁਲਸੀ ਦਾਸ ਜੀ ਪ੍ਰਮਾਣ ਦਿੰਦੇ ਨੇ ਕਿ ਉਹਨੂੰ ਨਗਰ ਦੇ ਵਿੱਚ ਵੜਨ ਤੋਂ ਬੜਾ ਡਰ ਲੱਗ ਰਿਹਾ। ਬੈਠ ਬਿਟ ਪਤਾਰ ਦਿਵਸ ਗਵਾਵਾ, ਸਾਂਝ ਸਮੇ ਤਬ ਅਵਸਰ ਪਾਵਾ। ਇਸ ਕਰਕੇ ਮੰਤਰੀ ਨੇ ਸਾਰਾ ਜਿਹੜਾ ਦਿਨ ਸੀ ਇੱਕ ਰੁੱਖ ਦੇ ਥੱਲੇ ਬਹਿ ਕੇ ਬਤੀਤ ਕਰ ਦਿੱਤਾ। ਜਦੋਂ ਸ਼ਾਮਾਂ ਹੋਈਆਂ ਤੇ ਉਸ ਵੇਲੇ ਫਿਰ ਮੌਕੇ ਨੂੰ ਪਾ ਕੇ ਉਹ ਨਗਰ ਦੇ ਵਿੱਚ ਦਾਖਲ ਹੋਇਆ। ਆਵਦ ਪ੍ਰਵੇਸ਼ ਕੀਨ ਆਂਦੇ ਆ ਰੇ, ਪੈਠ ਪਾਵਣ ਰੱਥ ਰਾਖ ਦੁਆਰੇ। ਜਦੋਂ ਕਾਫੀ ਹਨੇਰਾ ਹੋ ਗਿਆ, ਹਨੇਰਾ ਹੋਣ ਤੋਂ ਬਾਅਦ ਫਿਰ ਅਯੋਧਿਆ ਦੇ ਵਿੱਚ ਉਹਨੇ ਪ੍ਰਵੇਸ਼ ਕੀਤਾ ਹੈ ਰੱਥ ਨੂੰ ਦਰਵਾਜੇ ਦੇ ਉੱਤੇ ਛੱਡ ਕੇ, ਤੇ ਫਿਰ ਮਹਿਲਾਂ ਦੇ ਵਿੱਚ ਉਹ ਅੱਗੇ ਗਿਆ। ਵਿੱਚ ਅਯੋਧਿਆ ਆਣੋ ਡਰਦਾ, ਪੈਰ ਨਾ ਮੂਲੋਂ ਅੱਗੇ ਧਰਦਾ। ਜਿਉ ਘਾਤਕ ਗਊ ਬ੍ਰਾਹਮਣ ਦੋਸ਼ੀ, ਤਿਉ ਉਸਦੇ ਚਿੱਤ ਸੋਚ ਖਮੋਸ਼ੀ। ਬਿਰਛ ਹੇਠ ਉਸ ਸਮਾਂ ਬਿਤਾਇਆ, ਸਾਂਝ ਪਈ ਤਾਂ ਮਹਿਲੀ ਆਇਆ। ਵਿੱਚ ਹਨੇਰੇ ਪੁੱਜਾ ਦੁਆਰ, ਆਇਆ ਉੱਥੇ ਰੱਥ ਖਿਲਾਰ। ਭਾਵ ਕੇ ਜਦੋਂ ਹਨੇਰਾ ਹੋਇਆ ਰੱਥ ਨੂੰ ਦਰਵਾਜੇ ਦੇ ਸਾਹਮਣੇ ਖਿਲਾਰ ਕੇ ਤੇ ਫਿਰ ਮਹਿਲਾਂ ਦੇ ਵਿੱਚ ਸਮੰਤਰ ਨੇ ਪ੍ਰਵੇਸ਼ ਕੀਤਾ। ਜਿਨ ਜਿਨ ਸਮਾਚਾਰ ਸੁਣ ਪਾਏ, ਭੂਪ ਦੁਆਰ ਰੱਥ ਦੇਖਣ ਆਏ। ਉਸ ਵੇਲੇ ਜਿਨ੍ਹਾਂ ਜਿਨ੍ਹਾਂ ਨੂੰ ਇਹ ਸਮਾਚਾਰ ਮੰਤਰੀ ਦੇ ਆਉਣ ਦਾ ਮਿਲਿਆ ਹੈ, ਉਹ ਸਾਰੇ ਰੱਥ ਵੇਖਣ ਦੇ ਵਾਸਤੇ ਰਾਜ ਦੁਆਰੇ ਦੇ ਉੱਤੇ ਪਹੁੰਚ ਗਏ। ਰੱਥ ਪਹਿਚਾਨ ਬਿਕਲ ਲੱਖ ਕੋਰੇ, ਗਰ ਗਾਤ ਜਿਮ ਆਤਪ ਓਰੇ। ਕਵੀ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਰੱਥ ਨੂੰ ਪਛਾਣ ਕੇ ਤੇ ਘੋੜਿਆਂ ਨੂੰ ਵਿਆਕਲ ਵੇਖ ਕੇ ਜਿਹੜੇ ਲੋਕਾਂ ਦੇ ਸਰੀਰ ਨੇ ਇਸ ਪ੍ਰਕਾਰ ਦੇ ਨਾਲ ਗਲਣ ਲੱਗ ਪਏ ਨੇ ਕਿ ਜਿਵੇਂ ਧੁੱਪ ਦੀ ਤਫਿਸ਼ ਦੇ ਨਾਲ ਗੜਾ ਗਲ ਜਾਂਦਾ। ਨਗਰ ਨਾਰ ਨਰ ਵਿਆਕਲ ਕੈਸੇ, ਨਿਗਟਤ ਨੀਰ ਮੀਨ ਗਨ ਜੈਸੇ। ਤੁਲਸੀ ਦਾਸ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਨਗਰ ਦੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਐਸੇ ਵਿਆਕਲ ਹੋ ਗਏ ਨੇ ਕਿ ਜਿਵੇਂ ਪਾਣੀ ਦੇ ਕੱਟਣ ਦੇ ਨਾਲ ਮੱਛੀਆਂ ਬਹੁਤ ਜ਼ਿਆਦਾ ਬੇਬਲ ਹੋ ਜਾਂਦੀਆਂ ਨੇ। ਸੋ ਮਿਲੀ ਰੱਥ ਵੇਖਣ ਆਏ, ਸਮਾਚਾਰ ਸੁਣ ਸੁਣ ਵਿਸਮਾਏ। ਰੱਥ ਵੇਖ ਕੇ ਸਭ ਘਬਰਾਏ, ਘੋੜੇ ਤੱਕ ਤੱਕ ਅੱਤ ਕੁਮਲਾਏ। ਦੁਖੀਏ ਦਰਦ ਵੰਦ ਸੀ ਸਾਰੇ, ਸਭ ਵਿਆਕਲ ਲੋਕੀ ਨਰ ਨਾਰੇ। ਨੈਣ ਸਬਸ ਦੇ ਨੀਰ ਵਰਾਵਣ, ਵਾਂਗ ਓਲਿਆਂ ਗਲਦੇ ਜਾਵਣ। ਸਿਥਲ ਜਾਪਦੇ ਸਗਲ ਸਰੀਰ, ਜੋ ਮਛਲੀ ਬਿਨ ਤੜਫੇ ਨੀਰ। ਭਾਵ ਕੇ ਜਿਵੇਂ ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ, ਇਸ ਪ੍ਰਕਾਰ ਦੀ ਲੋਕਾਂ ਦੀ ਹਾਲਤ ਹੋ ਗਈ ਹੈ, ਕਿਉਂਕਿ ਖਾਲੀ ਰੱਥ ਨੂੰ ਵੇਖ ਕੇ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਕਿ ਭਗਵਾਨ ਰਾਮ ਜੀ ਵਾਪਸ ਨਹੀਂ ਆਏ। ਸੱਚ ਵਿਆਗਮਨ ਸੁਣਤ ਸਭ, ਬਿਕਲ ਪਯੋ ਰਨ ਵਾਸ। ਪਵਨ ਭਯੰਕਰ ਲਾਗਤੇ, ਮਾਨੋ ਪ੍ਰੇਤ ਨਿਵਾਸ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਮੰਤਰੀ ਦਾ ਆਉਣਾ ਸੁਣ ਕੇ ਸਾਰਾ ਜਿਹੜਾ ਰਾਜ ਮਹਿਲ ਹੈ ਉਹ ਬਹੁਤ ਜ਼ਿਆਦਾ ਵਿਆਕਲ ਹੋ ਗਿਆ ਹੈ। ਰਾਜ ਮਹਿਲ ਦੇ ਵਿੱਚ ਉਹਨਾਂ ਨੂੰ ਐਸਾ ਭਿਆਨਕ ਲੱਗਣ ਲੱਗ ਪਿਆ ਹੈ ਕਿ ਮਾਨੋ ਪ੍ਰੇਤਾਂ ਦਾ ਜਿਵੇਂ ਨਿਵਾਸ ਸਥਾਨ ਹੋਵੇ। ਰਾਜ ਮਹਿਲ ਇਸ ਤਰ੍ਹਾਂ ਡਰਾਉਣੇ ਲੱਗਣ ਲੱਗ ਪਏ ਨੇ। ਆਗਮਨ ਵੇਖ ਵਜ਼ੀਰ ਦਾ, ਵਿਆਕਲ ਸੀ ਰਣਵਾਸ। ਪਵਨ ਭਯੰਕਰ ਜਾਪਦੇ, ਮਰ ਘਟ ਪ੍ਰੇਤ ਨਿਵਾਸ। ਭਾਵ ਕੇ ਜਿਹੜਾ ਸਾਰਾ ਹੀ ਰਾਜ ਮਹਿਲ ਹੈ ਉਹ ਬਹੁਤ ਜ਼ਿਆਦਾ ਇਸ ਵੇਲੇ दुखी होके वेख रहा है, मानो के जिन्ने भी बने हुए मकान ने महल ने वो सारे दे सारे प्रेतां दे रहन वाले टिकाने इस वेले लगन लग पे ने। इस तरह की हालत राज महलां दी हो गई है जदों मंत्री सुमंत्र खाली हथी पहुंचा है। सो साध संगत जी, समय की समाप्ति है। कल नूं ग्रंथाकार तुलसीदास जी जिस प्रकार दे नाल इस अगले इतिहास नूं अगे बयान करनगे, मैं उसे प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जां करदा होया मैं इत्थे ही कथा नूं विश्राम दे के सारी साध संगत तों खिमा दा जाच। हे अच्युत हे पार ब्रह्म अविनाशी अगनास, हे पूर्ण हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादस गुरिंड को मेरी है परनाम।